ਵਾਹਿਗੁਰੂ ਸਾਹਿਬ ਜੀਓ ਸ੍ਰੀ ਮੁੱਖ ਵਾਕ ਸਲੋਕ ਮਹੱਲਾ ਪਹਿਲਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਏਹੋ ਜਨੇਊ ਜੀ ਕਾ ਹਈ ਤਾਂ ਪਾਂਡੇ ਘਤ ਨਾ ਏਹੋ ਟੁੱਟੈ ਨਾ ਮਨ ਲੱਗੈ ਨਾ ਏਹੋ ਜਲੈ ਨਾ ਜਾਇ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਇ ਦਇਆ ਕਪਾਹ ਸੰਤੋਖ ਸੂਤ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦਿਖ ਜਾਂਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਪਾਵਨ ਪਵਿੱਤਰ ਪ੍ਰਸੰਗ ਸੰਗਤਾਂ ਸ਼ਰਵਣ ਕਰ ਰਹੀਆਂ। ਕੱਲ ਸ਼ਰਵਣ ਕੀਤਾ ਲੜੀਵਾਰ ਕਥਾ ਵਿੱਚ, ਇਹ ਸੰਸਾਰ ਦੇ ਅੰਦਰ ਜਦੋਂ ਜਦੋਂ ਧਰਮ ਦੀ ਗੁਲਾਮੀ ਪੈਦਾ ਹੋ ਜਾਂਦੀ, ਸੰਸਾਰ ਧਰਮ ਨੂੰ ਸਮਝਣੋਂ ਹੀ ਹਟ ਜਾਂਦਾ, ਧਰਮ ਨੂੰ ਕੁਛ ਜਾਣਦਾ ਹੀ। ਧਰਮ ਦਾ ਭਾਵ ਹੈ ਧਾਰਮਿਕ ਰਹੁ ਰੀਤੀਆਂ। ਜਿਸ ਪ੍ਰਕਾਰ ਦੁਨਿਆਵੀ ਤੌਰ 'ਤੇ ਲੋਕ ਕਾਨੂੰਨ ਨੂੰ ਹੀ ਭੁੱਲ ਜਾਣ ਅਤੇ ਜਦੋਂ ਕਾਨੂੰਨ ਇੱਕ ਪਾਸੇ ਕਰ ਦਿੱਤਾ, ਲੋਕ ਆਪਸ ਵਿੱਚ ਟਕਰਾਉਣ ਲੱਗ ਜਾਂਦੇ ਨੇ। ਕਾਨੂੰਨ ਦੇ ਡੰਡੇ ਥੱਲੇ ਸਾਰੀ ਦੁਨੀਆ ਚੱਲਦੀ ਹੈ। ਇਸੇ ਪ੍ਰਕਾਰ ਮਨੁੱਖ ਨੂੰ ਲੋਕ ਅਤੇ ਪਰਲੋਕ ਵਿੱਚ ਸਹੀ ਸੇਧ ਦੇਣ ਲਈ ਧਾਰਮਿਕ ਮਰਿਆਦਾ ਹੁੰਦੀ ਹੈ। ਮਹਾਰਾਜ ਬਚਨ ਕਰਦੇ ਨੇ, ਵਿਣ ਨਾਵੈ ਵਿਰੋਧ ਸਰੀਰ, ਨਾਮ ਤੋਂ ਬਿਨਾਂ ਸਰੀਰ ਦੇ ਵਿੱਚੋਂ ਵਿਰੋਧੀ ਤਾਕਤਾਂ ਜ਼ਿਆਦਾ ਪੈਦਾ ਹੋ ਜਾਂਦੀਆਂ ਨੇ ਅਤੇ ਬੰਦਾ ਖੁਦ ਹੀ ਧਾਰਮਿਕ ਤੌਰ 'ਤੇ ਨਾਮ ਦਾ ਵਿਰੋਧੀ ਅਤੇ ਅੱਛੇ ਕੰਮਾਂ ਦਾ ਵਿਰੋਧੀ ਹੋ ਜਾਂਦਾ, ਕਿਉਂਕਿ ਵਿਣ ਨਾਵੈ ਵਿਰੋਧ ਸਰੀਰ ਤੋਂ ਭਾਵ ਨਾਮ ਜਪੇ ਤੋਂ ਬਿਨਾਂ ਸਰੀਰ ਦੇ ਅੰਦਰ ਨਾਸਤਿਕਤਾ ਪੈਦਾ ਹੋ ਜਾਂਦੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਪ੍ਰਬਲ ਹੋ ਜਾਂਦੇ ਨੇ, ਜਿਸ ਕਰਕੇ ਇਨਸਾਨ ਨੂੰ ਬਹੁਤ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਮਰਿਆਦਾ ਨੂੰ ਸਮੇਂ ਸਮੇਂ ਆ ਕੇ ਸਤਿਯੁਗ ਤੋਂ ਲੈ ਕੇ ਅਵਤਾਰਾਂ ਨੇ ਮਰਿਆਦਾ ਨੂੰ ਬੰਨਿਆ ਹੈ। ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਹੁਣ ਫਿਰ ਜਦੋਂ ਸ੍ਰਿਸ਼ਟੀ ਮਰਿਆਦਾ ਤੋਂ ਬਿਨਾਂ ਹੋ ਗਈ, ਧਾਰਮਿਕ ਰਹੁ ਰੀਤੀਆਂ ਤਿਆਗ ਦਿੱਤੀਆਂ, ਇਹ ਕਲਯੁਗ ਦੇ ਵਿੱਚ ਇਹਨਾਂ ਮਰਿਆਦਾਵਾਂ ਨੂੰ ਹੋਰ ਜ਼ਿਆਦਾ ਵੱਡੀਆਂ ਬਣਾ ਕੇ ਲਾਗੂ ਕਰਨ ਲਈ ਅਕਾਲ ਪੁਰਖ ਵਾਹਿਗੁਰੂ ਨੇ ਆਪ ਅਵਤਾਰ ਧਾਰਿਆ। ਸੋ ਜਿੰਨਾ ਜਿੰਨਾ ਕੁ ਸਮੇਂ ਸਮੇਂ ਅਨੁਸਾਰ ਦੁਨੀਆ ਖਰਾਬ ਹੁੰਦੀ ਜਾਂਦੀ, ਓਨੇ ਕੁ ਕਾਨੂੰਨ ਸਖ਼ਤ ਹੁੰਦੇ ਜਾਂਦੇ ਨੇ। ਬੀਤੇ 15-20 ਸਾਲਾਂ ਤੋਂ ਜਿਵੇਂ ਦੇਖੀਏ, ਦੁਨੀਆ 'ਚ ਕਾਨੂੰਨ ਬਹੁਤ ਸਖ਼ਤ ਕਰਨੇ ਪਏ ਨੇ, ਔਰ ਜਦੋਂ ਦੁਨੀਆ ਹੋਰ ਖਰਾਬ ਹੋ ਜਾਂਦੀ ਫਿਰ ਕਾਨੂੰਨ ਹੋਰ ਸਖ਼ਤ ਹੋ ਜਾਂਦੇ ਨੇ। ਇਸੇ ਤਰ੍ਹਾਂ ਹੀ ਜਦੋਂ ਸਤਿਯੁਗ ਦੇ ਵਿੱਚ ਲੋਕ ਗਲਤੀ ਨਹੀਂ ਸੀ ਕਰਦੇ, ਕੋਈ ਇੱਕ ਅੱਧਾ ਬੰਦਾ ਕੀ ਕਹਿਣਾ ਕੋਈ ਗਲਤੀ ਕਰੇ, ਫਿਰ ਉਦੋਂ ਬਾਅਦ ਤ੍ਰੇਤੇ ਦੇ ਵਿੱਚ ਮਨੁੱਖ ਦੇ ਅੰਦਰ ਗਲਤੀਆਂ 'ਚ ਵਾਧਾ ਹੋਇਆ, ਦੁਆਪਰ ਵਿੱਚ ਹੋਰ ਜ਼ਿਆਦਾ ਉਸ ਢੰਗ ਨਾਲ ਓਨੀ ਕਲਾ ਦੇ ਅਵਤਾਰਾਂ ਨੂੰ ਭੇਜ ਕੇ ਮਰਿਆਦਾ ਵਿੱਚ ਦੁਬਾਰਾ ਤੋਂ ਸੁਧਾਈ ਕੀਤੀ ਗਈ। ਇਸੇ ਤਰ੍ਹਾਂ ਹੀ ਜਦੋਂ ਮਰਿਆਦਾ ਕਲਯੁੱਗ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਵਿਗੜ ਗਈ, ਕਦੇ ਕੋਈ ਸਮਾਂ ਸੀ ਕਿ ਹਰਨਾਕਸ਼ ਇਕੱਲੇ ਨੂੰ ਠੀਕ ਕਰਨਾ ਸੀ, ਕੋਈ ਸਮਾਂ ਆਇਆ ਲੰਕਾ ਸਾਰੀ ਠੀਕ ਕਰਨੀ ਸੀ ਰਾਵਣ ਸਮੇਤ, ਫਿਰ ਸਮਾਂ ਆਇਆ ਕੰਸ ਅਤੇ ਉਹਦੇ ਨਾਲ ਨਾਲ ਕਈ ਰਾਕਸ਼ਸ਼, ਕਈ ਬੜੇ ਬੜੇ ਬਲਵਾਨ ਦੈਂਤ, ਪੂਰੀ ਨਗਰੀ ਇਲਾਕਾ ਹੀ ਵਿਗੜਿਆ ਠੀਕ ਕਰਨਾ ਸੀ। ਕਲਯੁੱਗ ਦਾ ਸਮਾਂ ਐਸਾ ਆਇਆ ਕਿ ਕੋਈ ਵੀ ਇਨਸਾਨ ਆਪਣੇ ਧਰਮ ਦੇ ਅੰਦਰ ਪਰਪੱਕ ਨਾ ਰਿਹਾ, ਹਰੇਕ ਹੀ ਵਿਗੜ ਗਿਆ। ਉਹਦੇ ਕਾਰਨ ਇਸ ਕਰਕੇ ਬਣੇ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਦੱਸਦੇ ਨੇ ਦੁਨੀਆਂ ਦੇ ਅੰਦਰ ਰਾਜਾ ਪਰਜਾ ਦੀ ਵਾੜ ਹੁੰਦਾ, ਪਰ ਇੱਥੇ ਤਾਂ ਉਲਟੀ ਵਾੜ, ਖੇਤ ਕੋ ਖਾਈ, ਘਰ ਘਰ ਦੇ ਅੰਦਰ ਅਤੇ ਸਾਰਿਆਂ ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਦੇਸ਼ਾਂ ਵਿੱਚ ਹਰ ਕੋਈ ਮਾੜੇ ਬੰਦੇ ਨੂੰ ਵੀ ਤੰਗ ਕਰਨ ਲੱਗਿਆ। ਇਹ ਸ਼ੁਰੂ ਤੋਂ ਲੈ ਕੇ ਦੁਨੀਆਂ 'ਚ ਇੱਕ ਰੀਤੀ ਚਲੀ ਆਈ ਧਾਰਮਿਕ ਬੰਦਿਆਂ ਦੇ ਵਿੱਚ, ਜਦੋਂ ਸਿਆਸਤ ਆ ਜਾਂਦੀ ਹੈ ਅਤੇ ਜਦੋਂ ਉਹਨਾਂ ਦਾ ਜ਼ੋਰ ਪ੍ਰਬਲ ਹੋ ਜਾਂਦਾ ਹੈ, ਉਹ ਕੁਦਰਤ ਦੇ ਕਾਨੂੰਨ ਨੂੰ ਭੁੱਲ ਕੇ ਰਾਜਾ ਇੱਕ ਗੱਲ ਸੋਚਦਾ ਕਿ ਕਿਉਂ ਨਾ ਇੱਕ ਸਾਡਾ ਹੀ ਧਰਮ ਦੁਨੀਆਂ 'ਤੇ ਰਹੇ, ਹੋਰ ਧਰਮ ਹੀ ਨਾ ਕੋਈ ਰਹੇ। ਪਰਮਾਤਮਾ ਨੇ ਅਲੱਗ ਅਲੱਗ ਰਸਤੇ ਚਲਾਏ ਨੇ ਬੰਦਿਆਂ ਨੂੰ ਭੇਜ ਕੇ ਸ੍ਰਿਸ਼ਟੀ 'ਤੇ, ਹਰੇਕ ਧਾਰਮਿਕ ਵਿਅਕਤੀ ਨੂੰ ਹਰ ਤਰ੍ਹਾਂ ਦਾ ਅਧਿਕਾਰ ਹੁੰਦਾ ਹੈ, ਪਰ ਜਦੋਂ ਜਦੋਂ ਲੋਕਾਂ ਦੇ ਵਿੱਚ ਆਪਸੀ ਈਰਖਾ, ਨਫ਼ਰਤ ਪੈਦਾ ਹੋ ਜਾਂਦੀ ਹੈ, ਇਨਸਾਨੀਅਤ ਭੁੱਲ ਜਾਂਦੇ ਨੇ ਲੋਕ, ਮਨੁੱਖਤਾ ਇੱਕ ਦੂਜੇ ਨਾਲ ਹੀ ਉਲਝ ਪੈਂਦੀ, ਜਦੋਂ ਅਸੀਂ ਚੰਗੇ, ਸਾਡਾ ਧਰਮ ਵੱਡਾ, ਸਾਡਾ ਵੱਡਾ, ਕਮਾਉਣਾ ਕਿਸੇ ਨੇ, ਰੌਲਾ ਜ਼ਿਆਦਾ ਪਾਉਣਾ, ਕਮਾਉਣਾ ਨਹੀਂ ਹੈ। ਹੁਣ ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਆਏ ਨੇ, ਗੁਰੂ ਨਾਨਕ ਦੇਵ ਜੀ ਨੇ ਨਵਾਂ ਬਹੁਤ ਸਾਰਾ ਕੁਝ, ਜਿਹਦੀ ਲੋੜ ਸੀ ਸੱਚਖੰਡ ਤੋਂ ਤੁਰ ਕੇ ਬਾਣੀ ਆਈ, ਕਿਉਂਕਿ ਬਾਣੀ ਤੋਂ ਬਿਨਾਂ ਸੁਧਾਰ ਨਹੀਂ ਸੀ। ਸੋ ਗੁਰੂ ਨਾਨਕ ਦੇਵ ਜੀ ਨਿਗਾਹ ਵਿੱਚ ਕੋਈ ਬੰਦਾ ਇਉਂ ਨਹੀਂ ਕਿ ਇਹ ਹਿੰਦੂ ਹੈ ਇਹਨੂੰ ਉਪਦੇਸ਼ ਨਹੀਂ ਕਰਨਾ, ਇਹ ਮੁਸਲਮਾਨ ਹੈ ਇਹਨੂੰ ਉਪਦੇਸ਼ ਨਹੀਂ ਕਰਨਾ। ਗੁਰੂ ਨਾਨਕ ਦੇਵ ਜੀ ਨੇ ਪੂਰੀ ਮਨੁੱਖਤਾ ਦੀ ਰਿਪੇਅਰ ਕਰ ਦਿੱਤੀ, ਸਾਰਿਆਂ ਨੂੰ ਉਹਨਾਂ ਦੇ ਧਰਮ ਪ੍ਰਤੀ ਸੁਚੇਤ ਕੀਤਾ। ਇਹ ਨਹੀਂ ਕਿਹਾ ਕਿ ਤੂੰ ਸਿੱਖ ਬਣ, ਹਿੰਦੂ ਨੂੰ ਉਹੀ ਉਪਦੇਸ਼ ਦਿੱਤਾ ਕਿ ਪੱਕਾ ਹੋ, ਮੁਸਲਮਾਨ ਨੂੰ ਯੱਕ ਅਰਜ ਗੁਫਤਮ ਪੇਸ ਤੋਂ ਦਰ ਗੋਸਕੁਨ ਕਰਤਾਰ ਦਾ ਉਪਦੇਸ਼ ਦਿੱਤਾ। ਇਸੇ ਪ੍ਰਕਾਰ ਆਪਨੇ ਇੱਕ ਨਵਾਂ ਧਰਮ ਪ੍ਰਾਰੰਭ ਕੀਤਾ, ਸਿੱਖ ਧਰਮ। ਸਿੱਖ ਧਰਮ ਦੇ ਬਾਨੀ, ਸਿੱਖ ਧਰਮ ਨੂੰ ਪ੍ਰਾਰੰਭ ਕਰਨ ਵਾਲੇ, ਚਲਾਉਣ ਵਾਲੇ, ਇੱਥੇ ਵਿਰੋਧ ਨਹੀਂ ਕੀਤਾ ਹੈ ਜੰਨੂ ਦਾ, ਸਿਰਫ ਇਹ ਗੱਲ ਕਹੀ ਹੈ ਕਿ ਜੰਨੂ ਪਹਿਨਣ ਦਾ ਬਾਹਰਲਾ ਸੰਕੇਤ ਜੋ ਹੈ ਉਹਦੇ ਵਿੱਚ ਕੁਝ ਅਰਥ ਹਨ। ਨੌ ਧਾਗੇ ਹੁੰਦੇ ਨੇ, ਨੌ ਧਾਗਿਆਂ ਦਾ ਕੋਈ ਅਰਥ ਹੁੰਦਾ। ਦੁਨੀਆਂ ਦੇ ਅੰਦਰ ਕੁੱਲ ਧਾਰਮਿਕ ਸ਼ੁਭ ਨੌ ਗੁਣ ਨੇ, ਨੌ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਇਨਸਾਨ ਨੂੰ। ਇਸ ਤਰ੍ਹਾਂ ਇੱਥੇ ਵੀ ਮਹਾਰਾਜ ਨੇ ਕੁੱਲ ਗੁਣ ਜਿਹੜੇ ਨੇ ਦੱਸੇ ਨੇ। ਸਤਿਗੁਰੂ ਨੇ ਰੋਕਿਆ ਇਸ ਕਰਕੇ ਕਿ ਜੰਨੂ ਪਹਿਰਨ ਦਾ ਪਹਿਲਾਂ ਮੈਨੂੰ ਮਤਲਬ ਸਮਝਾਓ। ਸੋ ਇਸ ਤਰ੍ਹਾਂ ਮਤਲਬ ਸਮਝਾ ਕੇ ਸ਼ਬਦ ਦੇ ਰਾਹੀਂ ਮਤਲਬ ਸਮਝਾਇਆ ਹੈ, ਕਿਉਂਕਿ ਉਸ ਵਕਤ ਇੱਕ ਧਾਰਮਿਕ ਆਗੂ ਦੀ ਲੋੜ ਸੀ ਸੰਸਾਰ ਨੂੰ। ਦੁਨੀਆਂ ਦੇ ਅੰਦਰ ਕੋਈ ਧਾਰਮਿਕ ਆਗੂ ਨਾ ਸੀ, ਤੇ ਹਰ ਇੱਕ ਕਹਿੰਦਾ ਸੀ ਅਸੀਂ ਵੱਡੇ ਹਾਂ ਅਸੀਂ ਵੱਡੇ ਹਾਂ। ਇਸ ਤਰ੍ਹਾਂ ਸਾਰੇ ਧਰਮਾਂ ਨੂੰ ਹੀ ਸਹੀ ਰਸਤਾ ਦੇਣ ਲਈ ਇੱਕ ਅਵਤਾਰ ਜਿਹੜਾ ਸੀ ਛੋਟਾ ਭੇਜਣ ਦੀ ਬਜਾਏ ਖੁਦ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ, ਆਪ ਹੀ ਪਰਮੇਸ਼ਰ ਆਏ ਨੇ ਔਰ ਸਾਰੇ ਧਰਮੀ ਲੋਕਾਂ ਨੂੰ ਸਹੀ ਮਾਰਗ ਦਿੰਦੇ ਹੋਏ ਪੂਰੀ ਦੁਨੀਆਂ ਦਾ ਉਧਾਰ ਕੀਤਾ। ਇੰਨੇ ਥਾਵਾਂ 'ਤੇ ਗੁਰੂ ਨਾਨਕ ਦੇਵ ਜੀ ਗਏ ਨੇ ਕਿ ਆਪਾਂ ਗਿਣ ਹੀ ਨਹੀਂ ਸਕਦੇ। ਜਿੱਥੋਂ ਦਾ ਮਰਜ਼ੀ ਨਾਂ ਲੈ ਦਿਓ, ਆਹ ਦੇਸ਼ ਤਾਂ ਉਦੋਂ ਬਣੇ ਨਹੀਂ ਸੀ ਨਾ। ਇਹ ਵੀ ਕੁਐਸਚਨ ਕਿਸੇ ਨੇ ਕੀਤਾ ਵੀ ਗੁਰੂ ਨਾਨਕ ਦੇਵ ਜੀ ਕਨੇਡਾ ਅਮਰੀਕਾ ਕਿਉਂ ਨਹੀਂ ਆਏ? 538 ਸਾਲ ਪਹਿਲਾਂ ਇਹ ਨਹੀਂ ਸੀਗੇ, ਧਰਤੀਆਂ ਜ਼ਰੂਰ ਸੀ। ਸੋ ਇਸ ਕਰਕੇ ਨਹੀਂ ਤਾਂ ਇੱਥੇ ਵੀ ਆ ਜਾਂਦੇ ਮਹਾਰਾਜ, ਇੱਥੇ ਵੀ ਉਧਾਰ ਕਰਦੇ ਸ੍ਰਿਸ਼ਟੀ ਦਾ ਆ ਕੇ। ਸੋ ਇਸ ਕਰਕੇ ਜਦ ਮਹਾਰਾਜ ਉੱਧਰ ਸਪੇਨ ਤੱਕ ਆ ਸਕਦੇ ਨੇ, ਹਿੰਦੁਸਤਾਨ ਦੇ ਕੋਣੇ ਕੋਣੇ ਜਾ ਸਕਦੇ ਨੇ, ਬੰਗਲਾਦੇਸ਼ ਚੀਨ ਤਿੱਬਤ ਤੱਕ ਜਾ ਸਕਦੇ ਨੇ, ਤਾਂ ਗੁਰੂ ਨਾਨਕ ਦੇਵ ਜੀ ਨੇ ਕੋਈ ਇਲਾਕਾ ਨਹੀਂ ਛੱਡਿਆ। ਬਗਦਾਦ ਤੱਕ ਗੁਰੂ ਘਰ ਗੁਰੂ ਨਾਨਕ ਦੇਵ ਜੀ ਦੇ ਬਣੇ ਹੋਏ ਨੇ। ਇਉਂ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਭਾਈ ਗੁਰਦਾਸ ਕਹਿੰਦੇ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਆਓ ਸਰਵਣ ਕਰਦੇ ਹਾਂ ਬਿਨਾਂ ਕਿਸੇ ਈਰਖਾ ਦਵੈਸ਼ ਤੋਂ। ਸੋ ਧਰਮ ਕਰੋ ਰੀਤੀ ਨੂੰ ਗੁਰੂ ਨਾਨਕ ਦੇਵ ਜੀ ਨੇ ਲਾਗੂ ਕੀਤਾ, ਜਿਸ ਪ੍ਰਕਾਰ ਹੁਣ ਹਰ ਇੱਕ ਲਈ ਮਨੁੱਖਤਾ ਦਾ ਧਰਮ ਗੁਰੂ ਨਾਨਕ ਦੇਵ ਜੀ ਦੱਸ ਰਹੇ ਨੇ ਕਿ ਮੁੱਖ ਜਿਹੜੇ ਸਾਡੇ ਗੁਣ ਨੇ ਬੰਦੇ ਦੇ ਅੰਦਰ ਕਿਹੜੇ ਕਿਹੜੇ ਹੋਣੇ ਚਾਹੀਦੇ ਨੇ। ਹਰ ਧਰਮ ਵਿੱਚ ਮੁੱਖ ਗੁਣ, ਚਾਹੇ ਉਹ ਕਿਸੇ ਧਰਮ ਦਾ ਵਿਅਕਤੀ ਹੋਵੇ, ਉਹਦੇ ਅੰਦਰ ਦਇਆ, ਸੰਦੋਖ, ਇਸੇ ਪ੍ਰਕਾਰ ਜਾਤ ਸਾਤ ਸਭ ਚੀਜ਼ਾਂ ਹੋਣੀਆਂ ਚਾਹੀਦੀਆਂ। ਸਰਵਣ ਕਰਦੇ ਹਾਂ ਮਹਾਰਾਜ ਦਾ ਉਪਦੇਸ਼ ਪਿਆਰ ਸਤਿਕਾਰ ਨਾਲ, ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀ। ਸ੍ਰੀ ਮੁੱਖ ਵਾਕ ਸਲੋਕ ਮਹੱਲਾ ਪਹਿਲਾ, ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵਟ।
ਸੋ ਇਸ ਤਰੀਕੇ ਨਾਲ ਮਹਾਰਾਜ ਸ੍ਰੀ ਮੁੱਖ ਵਾਕ ਸੁਭਾਏਮਾਨ ਸ਼੍ਰੋਮਣੀ ਮੁੱਖ ਵਿੱਚੋਂ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਸਲੋਕ ਮਹੱਲਾ ਪਹਿਲਾ ਮਹਾਰਾਜ ਬਖਸ਼ਿਸ਼ ਕਰਦੇ ਨੇ। ਆਸਾ ਦੀ ਵਾਰ ਵਿੱਚੋਂ ਸਲੋਕ ਹੈ ਕਿ ਕੀ ਸ਼ੁਭ ਗੁਣ ਹੋਣੇ ਚਾਹੀਦੇ ਨੇ। ਕੁਛ ਅਰਥ ਆਪਾਂ ਕਰਦੇ ਹਾਂ, ਕੁਛ ਅੱਗੇ ਕਵੀ ਜੀ ਨੇ ਕਿਉਂਕਿ ਆਪ ਵੀ ਅਰਥ ਕੀਤੇ ਹੁੰਦੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜਾ ਜੰਜੂ ਮੈਂ ਚਾਹੁੰਦਾ ਹਾਂ ਅਸਲ ਵਿੱਚ ਮਨੁੱਖ ਦੇ, ਉਹ ਨਿਰਾ ਪੂਰਾ ਇੱਕ ਧਾਗਾ ਨਹੀਂ ਹੋਣਾ ਚਾਹੀਦਾ। ਮੈਂ ਚਾਹੁੰਦਾ ਮਨੁੱਖ ਦੇ ਅੰਦਰ ਜਿਵੇਂ ਕਪਾਹ ਹੁੰਦੀ ਹੈ, ਕਾਹਦੀ ਹੈ? ਦਇਆ, ਦਇਆ ਕਪਾਹ, ਕਿਉਂਕਿ ਕਪਾਹ ਜਿਹੜੀ ਹੈ ਇਹਦੇ ਤੋਂ ਅੱਗੇ ਹੀ ਇਹਨੂੰ ਪਿੰਜ ਕੇ ਫਿਰ ਵੇਲ ਕੇ ਫਿਰ ਧਾਗੇ ਬਣਦੇ ਨੇ। ਦਇਆ ਜਦ ਤੱਕ ਮਨੁੱਖ ਦੇ ਅੰਦਰ ਨਹੀਂ, ਦਇਆ ਮੂਲ ਸਭਨ ਕੋ ਜਾਨੋ, ਜਦ ਇਨਸਾਨ ਦੇ ਅੰਦਰ ਦਇਆ ਆ ਗਈ ਸਮਝ ਲਓ ਧਾਰਮਿਕ ਬਣ ਗਿਆ। ਸੋ ਇਸੇ ਪ੍ਰਕਾਰ ਜਦੋਂ ਸੋ ਕ੍ਰਿਸ਼ਨ ਜੀ ਨੇ ਇੱਕ ਵਾਰ ਇਹਨਾਂ ਨੂੰ ਕਿਹਾ, ਯੁਧਿਸ਼ਠਰ ਨੂੰ, ਉਹ ਕੋਈ ਐਸਾ ਧਾਰਮਿਕ ਅਤੇ ਦਇਆ ਦਾ ਕੰਮ ਕਰਕੇ ਆਇਆ ਸੀ। ਉਸ ਵਕਤ ਕ੍ਰਿਸ਼ਨ ਜੀ ਨੇ ਭਗਤ ਅੱਖਰ ਵਰਤਿਆ ਸੀ, ਆਓ ਭਗਤ ਜੀ ਅੱਜ ਕੀ ਹਾਲ ਹੈ। ਉਹ ਬੜੇ ਹੈਰਾਨ ਹੋਏ, ਅੱਗੇ ਤਾਂ ਕ੍ਰਿਸ਼ਨ ਜੀ ਨੇ ਕਦੇ ਮੈਨੂੰ ਕਿਹਾ ਨਹੀਂ ਕਿ ਭਗਤ ਹੈ। ਕ੍ਰਿਸ਼ਨ ਜੀ ਨੂੰ ਕਹਿਣ ਲੱਗਿਆ, ਮਹਾਰਾਜ ਅੱਗੇ ਤੁਸੀਂ ਮੈਨੂੰ ਧਰਮਰਾਜ ਜੀ ਕਹਿ ਕੇ ਬੁਲਾਉਂਦੇ ਹੋ, ਕਦੇ ਕੋਈ ਅੱਖਰ ਕਹਿੰਦੇ ਹੋ, ਅੱਜ ਤੁਸੀਂ ਮੈਨੂੰ ਭਗਤ ਕਿਹਾ ਹੈ। ਕ੍ਰਿਸ਼ਨ ਜੀ ਕਹਿਣ ਲੱਗੇ, ਅੱਜ ਕੰਮ ਬਹੁਤ ਵਧੀਆ ਜੋ ਕਰਕੇ ਦਇਆ ਕੀਤੀ ਤੂੰ ਕਿਸੇ 'ਤੇ ਅੱਜ, ਇਸ ਕਰਕੇ ਜਿਹੜਾ ਮਨੁੱਖ ਦਇਆ ਕਰਦਾ ਮੈਨੂੰ ਬਹੁਤ ਅੱਛਾ ਲੱਗਦਾ, ਧਾਰਮਿਕ ਵਿਅਕਤੀ ਹੁੰਦਾ। ਦਇਆ ਜੁੱਗਾਂ ਜੁੱਗਾਂ ਤੋਂ ਲੈ ਕਰਕੇ ਚਲੀ ਆਈ ਹੈ, ਦਇਆ ਦੇ ਉੱਤੇ ਬਹੁਤ ਸਾਰੀਆਂ ਸਾਖੀਆਂ ਆਪਣੇ ਕੋਲ ਮੌਜੂਦ ਨੇ। ਮਹਾਰਾਜ ਕਹਿੰਦੇ, ਜੀ ਦਇਆ ਪ੍ਰਵਾਨ, ਜੀਆਂ ਦੇ ਉੱਤੇ ਦਇਆ ਕਰਨੀ ਮੈਨੂੰ ਬਹੁਤ ਅੱਛੀ ਲੱਗਦੀ ਹੈ। ਇਸ ਕਰਕੇ ਜਿਸ ਧਰਮ ਦੇ ਵਿੱਚ ਦਇਆ ਨਹੀਂ ਉਹ ਧਰਮ ਹੀ ਨਹੀਂ ਹੈ। ਧੌਲ ਧਰਮ ਦਇਆ ਕਾ ਪੂਤ, ਤਾਂ ਕਹਿੰਦੇ ਦਇਆ ਦੀ ਕਪਾਹ ਲੈ ਕੇ ਸੰਤੋਖ ਦਾ ਸੂਤ ਵੱਟਿਆ ਜਾਵੇ, ਭਾਵ ਇਹ ਇਕੱਲਾ ਸੂਤ ਨਾ ਪਹਿਰਿਆ ਜਾਵੇ, ਇਹਦੇ ਵਿੱਚ ਸੰਤੋਖ ਹੋਣਾ ਜ਼ਰੂਰੀ ਹੈ ਧਾਰਮਿਕ ਤੌਰ ਤੇ। ਤੇ ਫਿਰ ਜਿਹੜੀਆਂ ਗੱਠਾਂ ਪਾਈਆਂ ਹੋਈਆਂ ਨੇ ਜਨੇਊ ਦੇ ਵਿੱਚ, ਇਹ ਜਤ ਦੀਆਂ ਹੋਣ। ਮੈਂ ਇਹ ਚਾਹੁੰਦਾ ਕਿ ਮਨੁੱਖ ਜਤੀ ਹੋਣਾ ਚਾਹੀਦਾ, ਜੇ ਜਤ ਨਹੀਂ ਤਾਂ ਫਿਰ ਇਹਦਾ ਪਾਉਣ ਦਾ ਲਾਭ ਵੀ ਨਹੀਂ, ਕਿਉਂਕਿ ਇਹਦੀ ਬਦਨਾਮੀ ਹੁੰਦੀ। ਇਸ ਤਰ੍ਹਾਂ ਜੇ ਆਪਾਂ ਧਾਰਮਿਕ ਚਿੰਨ੍ਹ ਪਹਿਨ ਲਈਏ ਅਤੇ ਪਹਿਨ ਕੇ ਫਿਰ ਗਲਤੀ ਕਰੀਏ ਐਸੀ, ਉਹਦੇ ਨਾਲ ਧਾਰਮਿਕ ਚਿੰਨ੍ਹਾਂ ਦੀ ਬਦਨਾਮੀ ਹੁੰਦੀ। ਤਾਂ ਤੇ ਸੱਤ ਜਿਹੜਾ ਹੈ ਇਹ ਵੱਟ, ਜਿਹੜਾ ਜਨੇਊ ਨੂੰ ਵੱਟ ਦੇਣਾ, ਬਾਹਰ ਤਾਂ ਦੇਣਾ ਹੀ ਦੇਣਾ, ਅੰਦਰ ਸੱਤ ਸੰਤੋਖ ਰੱਖਣਾ, ਸੱਤ ਪ੍ਰਤੱਗੀ ਹੋਣਾ, ਸੱਚ ਬੋਲਣਾ, ਉਹ ਵੀ ਤਾਂ ਗੁਣ ਹੋਣੇ ਚਾਹੀਦੇ ਨਾ। ਜੇ ਆਪਾਂ ਉੱਪਰੋਂ ਉੱਪਰੋਂ ਕੋਈ ਚੀਜ਼ ਪਹਿਨ ਲਈਏ ਫਿਰ ਅੰਦਰ ਧਰਮ ਨਾ ਹੋਵੇ। ਹੁਣ ਜੇ ਕਿਰਪਾਨ ਕਿਸੇ ਨੇ ਅੱਜ ਪਾਈ ਹੋਈ ਯੁੱਗ ਦੇ ਵਿੱਚ, ਉਹਨੂੰ ਪੁੱਛੋ ਕਿਰਪਾਨ ਦਾ ਅਰਥ ਕੀ ਹੈ। ਕਿਰਪਾਨ ਦਾ ਤਾਂ ਕਿਸੇ ਨੂੰ ਕੀ ਕਹਿਣਾ, ਬਹੁਤਿਆਂ ਨੂੰ ਪਤਾ ਹੀ ਨਾ ਹੋਵੇ ਅਰਥ। ਦੋ ਅੱਖਰ ਮਿਲ ਕੇ ਬਣੇ, ਉਹ ਤਾਂ ਇਹਨੂੰ ਤਲਵਾਰ ਕਹਿੰਦੇ ਨੇ। ਤਲਵਾਰ ਹੁੰਦੀ ਜ਼ੁਲਮ ਦੀ, ਜ਼ੁਲਮੀ ਤਲਵਾਰ। ਗੁਰੂ ਸਾਹਿਬ ਨੇ ਅੱਖਰ ਦਿੱਤਾ ਕਿਰਪਾਨ, ਕਿਰਪਾ ਤੇ ਆਨ, ਕਿਰਪਾ ਕਰਨੀ ਅਤੇ ਆਨ ਇੱਜ਼ਤ ਰੱਖਣੀ ਆਪਣੀ, ਮਜ਼ਲੂਮਾਂ ਤੇ ਕਿਰਪਾ ਕਰਨੀ। ਕੜਾ, ਕੜਾ ਤਾਂ ਪਹਿਨਾਇਆ ਕਿ ਹੱਥ ਨੂੰ ਕੜ ਕੇ ਰੱਖੇ ਮਾੜੇ ਪਾਸਿਆਂ ਤੋਂ, ਕੇਸ ਗੁਰੂ ਕੀ ਮੋਹਰ, ਕਛਹਿਰਾ ਜਾਤਸਾ ਦੀ ਨਿਸ਼ਾਨੀ, ਕੰਘਾ ਜਿਵੇਂ ਕੇਸਾਂ ਵਿੱਚ ਫੇਰ ਕੇ ਸਫਾਈ ਕਰਦੇ, ਇਸੇ ਤਰ੍ਹਾਂ ਵਿਚਾਰ ਦਾ ਕੰਘਾ ਦਿਲ ਵਿੱਚ ਫੇਰਨਾ। ਹਰ ਧਰਮ ਵਿੱਚ ਰਹਿਤ ਹੈ, ਅੱਗੇ ਚੱਲ ਕੇ ਸਾਰੇ ਧਰਮਾਂ ਦੀ ਰਹਿਤ ਤਰ੍ਹਾਂ ਤਰ੍ਹਾਂ ਸਮੇਂ ਸਮੇਂ ਅਨੁਸਾਰ ਦੱਸਣਗੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਅੱਗੇ,
ਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ।
ਇਹ ਜਨੇਊ ਜੀ ਦਾ ਹੈ, ਇਸ ਕਰਕੇ ਜੇ ਇਹ ਜਨੇਊ ਤੇਰੇ ਪਾਸ ਹੈ ਪਾਂਡੇ, ਤਾਂ ਮੇਰੇ ਪਾ ਦੇ। ਇੰਨੀਆਂ ਚੀਜ਼ਾਂ ਤੇਰੇ ਚ ਦਇਆ ਹੋਵੇ, ਸੰਤੋਖ ਹੋਵੇ, ਜਤ ਹੋਵੇ, ਸਤ ਹੋਵੇ, ਕਿਉਂਕਿ ਇਹਨਾਂ ਚੀਜ਼ਾਂ ਦੀ ਕਮੀ ਹੋ ਗਈ ਸੰਸਾਰ ਦੇ ਅੰਦਰ।
ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ।
ਇਹ ਦਇਆ ਸੰਤੋਖ ਜਤ ਸਤ ਦਾ ਜਿਹੜਾ ਜੰਨੂ ਹੈ ਅੰਦਰਲੇ ਪਾਸੇ, ਸ਼ੁਭ ਗੁਣਾਂ ਦਾ ਜੰਨੂ, ਇਹ ਟੁੱਟਦਾ ਨਹੀਂ ਕਦੇ ਵੀ। ਨਾ ਇਹਨੂੰ ਮੈਲ ਲੱਗਦੀ ਹੈ, ਨਾ ਇਹ ਜਲਦਾ, ਨਾ ਕਿਤੇ ਜਾਂਦਾ।
ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿਹੜੇ ਗਲ ਦੇ ਵਿੱਚ ਇਹੋ ਜਿਹਾ ਸੱਚਾ ਸੁੱਚਾ ਜਨੇਊ ਪਾਵੇ ਉਹ ਸੱਚਾ ਬ੍ਰਾਹਮਣ ਹੈ। ਇਸ ਕਰਕੇ ਬਾਹਰਲੇ ਚਿੰਨ੍ਹ ਦਾ ਮਤਲਬ ਅੰਦਰ ਵੀ ਕੁਛ ਹੈ, ਤੇ ਜੇ ਅੰਦਰੋਂ ਫੋਕਟ ਹੈ ਤੇ ਬਾਹਰਲੇ ਚਿੰਨ੍ਹ ਇਕੱਲੇ ਹੀ ਹੋਣ, ਉਹਨਾਂ ਦਾ ਕੋਈ ਲਾਭ ਨਹੀਂ। ਅੰਦਰ ਸਭ ਕੁਛ ਹੋਵੇ, ਬਾਹਰ ਰਹਿਤ ਨਾ ਹੋਵੇ, ਫੇਰ ਵੀ ਪਤਾ ਨਹੀਂ ਲੱਗਦਾ ਇਹ ਕੌਣ ਹੈ। ਇਸ ਕਰਕੇ ਬਾਹਰਲੀ ਰਹਿਤ, ਅੰਦਰਲੀ ਰਹਿਤ, ਦੋਨੋਂ ਰਹਿਤ ਜਿਹੜੀ ਹੈ ਮਰਿਆਦਾ, ਉਹ ਹੋਣੀਆਂ ਜ਼ਰੂਰੀ ਹਨ ਜੀ।
ਚਾਹ ਪਾਈ ਸ਼ਵਾਸ ਸਥਿਰ ਇਹੋ ਲੱਖ ਹੋ ਜਨੇਊ।
ਇਹ ਜਿਹੜਾ ਪਵਿੱਤਰ ਤੇ ਇੱਕ ਜਗ੍ਹਾ ਦੇ ਉੱਤੇ ਨਿਤ ਰਹਿਣ ਵਾਲਾ ਟਿਕਿਆ ਹੋਇਆ ਜਨੇਊ ਜਾਣੋ।
ਗਰਮ ਹੈ ਪਹਿਰੈ ਬਿਰਲੇ ਕਿਉ।
ਇਹ ਜਨੇਊ ਗਲ ਦੇ ਵਿੱਚ ਵਿਰਲੇ ਵਿਰਲੇ ਮਨੁੱਖ ਸਤੋ ਗੁਣੀ ਪੁਰਸ਼ ਪਹਿਨਦੇ ਨੇ, ਔਰ ਜਨੇਊ ਦੀ ਸਾਂਭ ਸੰਭਾਲ ਕਰਨੀ, ਇਹਨੂੰ ਸੁੱਚਾ ਰੱਖਣਾ, ਇਹ ਪਹਿਨ ਕੇ ਇਹਦੀ ਇੱਜ਼ਤ ਪੱਤ ਰੱਖਣੀ। ਜਨੇਊ ਕਿਉਂ ਪਹਿਨੇ ਆ, ਇੱਕ ਵੱਡੀ ਚੀਜ਼ ਹੈ। ਸੋ ਜਦੋਂ ਆਪਾਂ ਥੋੜਾ ਜਿਹਾ ਉੱਚੇ ਉੱਠ ਕੇ ਦੇਖਦੇ ਹਾਂ ਕਿਸੇ ਵੀ ਧਾਰਮਿਕ ਰਹੁ ਰੀਤੀ ਨੂੰ, ਚਲਾਈਆਂ ਤਾਂ ਰਹੁ ਰੀਤੀਆਂ ਬੜੀਆਂ ਵੱਡੀਆਂ ਨੇ। ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ ਹੋਣੇ, ਇਹ ਤਿੰਨ ਦੇਵਤਿਆਂ ਨੇ ਬਹੁਤ ਕੁਛ ਚਲਾਇਆ, ਦੁਨੀਆਂ ਦੇ ਭਲੇ ਲਈ ਉਹ ਚਲਾਇਆ ਸੀ। ਬ੍ਰਹਮਾ ਜੀ ਨੇ ਬਹੁਤ ਸਾਰੀਆਂ ਚੀਜ਼ਾਂ ਸ੍ਰਿਸ਼ਟੀ ਦੇ ਉੱਤੇ ਚਲਾਈਆਂ। ਸੋ ਚਲਾਉਣ ਦੇ ਨਾਲ ਪਹਿਲਾਂ ਦੁਨੀਆਂ ਬਹੁਤ ਖਰੀ ਸੱਚੀ ਸੁੱਚੀ ਬਣੀ, ਲੋਕ ਮਰਿਆਦਾ ਦੇ ਧਾਰਨੀ ਹੋਏ ਫਿਰ ਵਿਗੜ ਜਾਂਦੀ ਮਰਿਆਦਾ। ਸੋ ਇਸ ਕਰਕੇ ਜਿਵੇਂ ਰਾਵਣ ਵੀ ਪੰਡਿਤ ਹੀ ਸੀਗਾ, ਵੇਦਾਂ ਦਾ ਚਾਰ ਵੇਦਾਂ ਦਾ ਟੀਕਾ ਕਰਨ ਵਾਲਾ ਪੰਡਿਤ ਬ੍ਰਾਹਮਣ ਸ਼ਿਵਜੀ ਨੇ ਲੰਕਾ ਬਣਾਈ, ਪਾਰਵਤੀ ਕਹਿਣ ਲੱਗੀ ਆਪਾਂ ਬ੍ਰਾਹਮਣ ਨੂੰ ਬੁਲਾ ਕੇ ਰੋਟੀ ਖਵਾ ਦਈਏ, ਕਹਿੰਦੇ ਰਹਿਣ ਦੇ ਕੀ ਲੋੜ ਹੈ, ਆ ਇੱਥੇ ਬਹਿ ਕੇ ਵੈਸੇ ਰਾਮ ਰਾਮ ਜਪਦੇ ਹਾਂ, ਰਾਮ ਦਾ ਨਾਮ ਪਵਿੱਤਰ ਹੁੰਦਾ ਘਰ 'ਚ ਪਵਿੱਤਰਤਾ ਹੋਜੂ। ਕਹਿੰਦੇ ਨਹੀਂ, ਬੁਲਾਉਣਾ ਚਾਹੀਦਾ। ਜਦ ਬੁਲਾਇਆ ਰਾਵਣ ਮਿਲ ਗਿਆ, ਕਹਿੰਦੇ ਇਹ ਰੋਟੀ ਖਵਾਉਣੀ ਹੈ ਤੁਹਾਨੂੰ, ਕਹਿੰਦੇ ਆ ਜਾਂਦੇ ਹਾਂ ਜੀ। ਰੋਟੀ ਰੁਟੀ ਖਵਾਈ, ਪਹਿਲਾਂ ਹੁੰਦੀ ਸੀ ਪੰਡਿਤ ਨੂੰ ਕਹਿਣਾ ਦਕਸ਼ਿਣਾ ਮੰਗੋ ਜੀ, ਇਹ ਨਹੀਂ ਸੀ ਹੁੰਦਾ ਕਿ 11 ਰੁਪਈਏ ਦੇ ਕੇ ਸਾਰਦਾ, ਜੋ ਮੂੰਹ 'ਚੋਂ ਮੰਗੇ ਦੇਣਾ ਪੈਂਦਾ ਸੀ। ਉਹ ਕਹਿੰਦੇ ਜੀ ਦਕਸ਼ਿਣਾ ਮੰਗੋ, ਕਹਿੰਦੇ ਜੀ ਜੇ ਖੁਸ਼ ਹੋਵੇ ਵਾਲਾ ਲੰਕਾ ਹੀ ਦੇ ਦਿਓ, ਆਹ ਜਿਹੜੀ ਬਣਾਈ ਤੁਸੀਂ ਘਰ ਦੇ ਦਿਓ ਆਪਣਾ। ਸ਼ਿਵ ਜੀ ਕਹਿੰਦਾ ਚਲੋ ਜੀ, ਮੈਂ ਤੈਨੂੰ ਕਿਹਾ ਸੀ ਨਾ ਰੋਟੀ ਖਵਾ, ਇਹ ਕੰਮ ਹੋ ਜਾਣਾ ਪੁੱਠਾ, ਚੱਲ ਬਈ। ਬੋਲ ਬੈਲ ਦੇ ਉੱਤੇ ਬੈਠੇ, ਜਿਹੜਾ ਬੈਲ ਜਿਹਾ ਸੀ ਉਹ ਰਾਵਣ ਨੂੰ ਹੀ ਦੇਤੀ। ਇਸ ਕਰਕੇ ਜੰਜੂ ਤਾਂ ਉਹਨੇ ਵੀ ਪਾਇਆ ਹੋਇਆ ਸੀ, ਖਰਾਬੀ ਬਹੁਤ ਕੀਤੀ ਉਹਨੇ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਸ੍ਰਿਸ਼ਟੀ ਦੇ ਉੱਤੇ ਆ ਕੇ ਦੁਨੀਆਂ ਨੂੰ ਫਿਰ ਮੂਲ ਰੂਪ ਵਿੱਚ ਸਾਰਾ ਕੁਝ ਸਮਝਾਉਣਾ, ਜਿੱਥੇ ਕੁ ਆਪਾਂ ਖੜ੍ਹੇ ਹਾਂ ਜਿਸ ਪੌੜੀ 'ਤੇ ਥੱਲੇ ਥੱਲੇ, ਉਹ ਗੁਰੂ ਨਾਨਕ ਸਾਹਿਬ ਚੀਜ਼ ਹੈ ਨਹੀਂ ਮਹਾਰਾਜ, ਤਾਂ ਬਹੁਤ ਜ਼ਿਆਦਾ ਵੱਡੇ ਨੇ। ਸਤਿਗੁਰ ਦੇ ਕੋਲੇ ਕੋਈ ਆ ਜੇ ਹਰਿਮੰਦਰ ਸਾਹਿਬ ਦੇ, ਤਾਂਹੀਓ ਚਾਰ ਦਰਵਾਜ਼ੇ ਰੱਖਣੇ, ਖੱਤਰੀ ਬ੍ਰਾਹਮਣ ਸੂਦ ਵੈਸ, ਕੋਈ ਆ ਜੇ ਉੱਚਾ ਨੀਵਾਂ ਕਿਸੇ ਜਾਤੀ ਦਾ ਕਿਸੇ ਦਿਸ਼ਾ 'ਚੋਂ ਕੋਈ ਵੀ ਵੱਡਾ ਛੋਟਾ, ਗੁਰੂ ਘਰ ਲਈ ਕੋਈ ਇਹੋ ਜਿਹਾ ਨਹੀਂ ਕਿ ਇਹ ਜੀ ਕਿਉਂ ਅੰਦਰ ਆ ਸਕਦਾ, ਇਹ ਨਹੀਂ ਆ ਸਕਦਾ। ਤਰ੍ਹਾਂ ਤਰ੍ਹਾਂ ਦੇ ਥਾਵਾਂ ਧਾਰਮਿਕ ਸਥਾਨਾਂ 'ਤੇ ਕਈ ਥਾਂ ਬੰਧਨ ਲੱਗਿਆ ਹੁੰਦਾ, ਇੱਥੇ ਫਲਾਨੇ ਧਰਮ ਦਾ ਨਹੀਂ ਆ ਸਕਦਾ, ਉੱਥੇ ਆਹ ਨਹੀਂ ਆ ਸਕਦਾ, ਪਰ ਇੱਕ ਗੁਰੂ ਨਾਨਕ ਸਾਹਿਬ ਦਾ ਦਰ ਐਸਾ ਜਿੱਥੇ ਕੋਈ ਵੀ ਆ ਸਕਦਾ, ਕੋਈ ਵੀ ਲੰਗਰ ਛਕ ਸਕਦਾ, ਕੋਈ ਵੀ ਸੁਣ ਸਕਦਾ, ਕੋਈ ਵੀ ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਹੋ ਸਕਦਾ, ਕਿਉਂਕਿ ਇਹ ਧਰਮ ਸਾਰਿਆਂ ਲਈ ਸਾਂਝਾ ਹੈ, ਇਹਦੇ 'ਚ ਕੋਈ ਬੰਧਨ ਨਹੀਂ ਕਿਸੇ ਪ੍ਰਕਾਰ ਦਾ।
ਜਿਹ ਨਰ ਗਰ ਮਹਿ ਧਾਰਨ ਕੀਨਾ,
ਜਿਸ ਇਨਸਾਨ ਨੇ ਗਲ ਦੇ ਵਿੱਚ ਧਾਰਨ ਕੀਤਾ ਹੈ,
ਧਨ ਸੇ ਨਰ ਕੀਨੇ ਦੁੱਖ ਸ਼ੀਨਾ,
ਉਹ ਬੰਦੇ ਧਨ ਤਾਂ ਯੋਗ ਨੇ, ਉਹਨਾਂ ਦਾ ਦੁੱਖ ਗੁਰੂ ਨਾਨਕ ਸਾਹਿਬ ਕਹਿੰਦੇ ਨਾਸ ਹੋਇਆ, ਜਿਨ੍ਹਾਂ ਨੇ ਜਿਹੜਾ ਜੰਜੂ ਮੈਂ ਕਿਹਾ। ਸਾਰੇ ਪੰਡਤਾਂ ਨੂੰ ਪੁੱਛਿਆ ਕੀ ਤੁਹਾਡੇ 'ਚ ਦਇਆ ਹੈ, ਕਿਉਂਕਿ ਅਸਲ ਵਿੱਚ ਉਹਨਾਂ ਨੇ ਪਹਿਲਾਂ ਹੀ ਨਵਾ ਧਵਾ ਕੇ ਬੱਕਰਾ ਖੜਾ ਕੀਤਾ ਹੋਇਆ ਸੀ ਵੀ ਅੱਜ ਹੀ ਬੱਕਰਾ ਵੱਢਾਂਗੇ ਫਿਰ ਅਸੀਂ ਖਾਵਾਂਗੇ। ਮਹਾਰਾਜ ਤਾਂ ਹੀ ਦਇਆ ਦਾ ਉਪਦੇਸ਼ ਕਰਦੇ ਆ। ਜੇ ਬੰਦਾ ਸੰਤੋਖੀ ਹੋਵੇ, ਦੋ ਫੁਲਕੇ ਛੱਕ ਕੇ ਦਾਲ ਨਾਲ ਰੱਬ ਦਾ ਸ਼ੁਕਰ ਕਰਦਾ, ਸੰਤੋਖ ਵੀ ਮੁੱਕ ਗਿਆ। ਜਦ ਉਹਨੇ ਇਹ ਚੀਜ਼ਾਂ ਖਾਣੀਆਂ ਫਿਰ ਉੱਥੇ, ਕਿਉਂਕਿ ਰੋਟੀ ਨਾਲ ਹੀ ਵਿਕਾਰ ਬਹੁਤ ਫੁਰਦੇ ਬੰਦੇ ਨੂੰ, ਅਤੇ ਜਦ ਇਹੀਆਂ ਚੀਜ਼ਾਂ ਖਾ ਲਈਆਂ ਉੱਥੇ ਤਾਂ ਵਿਕਾਰ ਹੀ ਬਹੁਤ ਆਉਂਦੇ, ਉੱਥੇ ਜਤ ਕਿੱਥੇ ਰਹਿੰਦਾ ਫਿਰ। ਜਦੋਂ ਐਸੀਆਂ ਚੀਜ਼ਾਂ ਖਾਧੀਆਂ ਫਿਰ ਸਤ ਕਿੱਥੇ ਰਹਿੰਦਾ। ਇਸ ਕਰਕੇ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ ਕਿ ਤੁਸੀਂ ਇਹ ਜਾਣੋ ਵੀ ਤੁਸੀਂ ਹੈ ਕੌਣ, ਕਰ ਕੀ ਰਹੇ ਹੋ।
ਲੋਕ ਬਾਹਰ ਪਰਲੋਕ ਅਸੋਕੂ,
ਹੁਣ ਉਸ ਬੰਦੇ ਦਾ ਲੋਕ ਅਤੇ ਪਰਲੋਕ ਅਸੋਕੂ ਹੁੰਦਾ ਆਨੰਦਿਤ, ਸ਼ੋਕ ਹੁੰਦਾ ਸੋਗ ਤੇ ਅਸ਼ੋਕ ਹੁੰਦਾ ਸੋਗ ਤੋਂ ਰਹਿਤ। ਉਹ ਬੰਦੇ ਦਾ ਲੋਕ ਪਰਲੋਕ ਸੋਗ ਤੋਂ ਰਹਿਤ ਹੋ ਜਾਂਦਾ ਹੈ ਜਿਹੜਾ ਮਨੁੱਖ ਦਇਆ ਸੰਤੋਖ ਜਾਤ ਤੇ ਸਤ ਦਾ ਜੰਜੂ ਪਹਿਨਦਾ ਹੈ।
ਸਨ ਮਨ ਹੈ ਸਭ ਅੰਤਕ ਓਕੂ,
ਸੋ ਉਸ ਨੂੰ ਜੰਮ ਦੇ ਘਰ ਦੇ ਵਿੱਚ ਅੰਤ ਲੋਕੂ ਭਾਵ ਅਰਥਾਤ ਸਮ ਲੋਕ ਵਿੱਚ ਕੋਈ ਵੀ ਪੁਰਸ਼ ਆਪਣੇ ਧਰਮ ਵਿੱਚ ਪਰਪੱਕ ਹੈ ਉਹਨੂੰ ਸਤਿਕਾਰ ਮਿਲਦਾ। ਅੱਛਾ ਪੁਰਸ਼ ਹੋਵੇ ਉਹਨੂੰ ਸਾਰੇ ਆਦਰ ਮਾਣ ਦਿੰਦੇ ਨੇ ਕਿ ਅੱਛਾ ਪੁਰਸ਼ ਹੈ ਇਹ। ਸੋ ਇਸ ਕਰਕੇ ਇਹ ਗੱਲ ਦਾ ਧਿਆਨ ਰੱਖਣਾ, ਅੱਛਾ ਬੰਦਾ ਮਿਲੇ ਜ਼ਿੰਦਗੀ 'ਚ ਉਹਨੂੰ ਗਲ ਨਾਲ ਲਾਉਣਾ, ਧਾਰਮਿਕ ਵਿਅਕਤੀ ਹੋਵੇ, ਰਹਿਤ ਹੋਵੇ, ਉਹਦੀ ਆਪਦੇ ਧਰਮ 'ਚ ਪਰਪੱਕਤਾ ਹੋਵੇ, ਖਾਣਾ ਪੀਣਾ ਠੀਕ ਹੋਵੇ, ਸੋ ਭਜਨੀਕ ਹੋਵੇ, ਦਇਆਵਾਨ ਹੋਵੇ। ਮਹਾਰਾਜ ਕਹਿੰਦੇ ਉਹਨੂੰ ਮੈਂ ਗਲ ਨਾਲ ਲਾਉਂਦਾ ਹਾਂ।
ਅਸਵਿਧ ਕੋ ਜੇ ਹੈ ਤੁਮ ਪਸ਼ੂ,
ਮਹਾਰਾਜ ਕਹਿੰਦੇ ਜੇ ਇਹੋ ਜਿਹਾ ਜੰਜੂ ਤੁਹਾਡੇ ਪਾਸ ਹੈ,
ਗਰ ਮੁਝ ਪਾਵਹ ਦੁਕ੍ਰਿਤ ਨਾਸੂ,
ਮੇਰੇ ਗਲ ਵਿਚ ਪਾ ਦਿਓ ਕਿ ਪਾਪਾਂ ਨੂੰ ਨਾਸ ਕਰ ਦੇਣ ਵਾਲਾ ਜੰਨੂ ਜੇ ਤੁਹਾਡੇ ਕੋਲ ਹੈ ਤਾਂ।
ਕਰਤ ਸੂਤ ਕੋ ਗ੍ਰੰਥਨ ਪਾਈ,
ਸੋ ਇਸ ਕਰਕੇ ਤੁਸੀਂ ਜਿਹੜਾ ਹੈ ਇਹ ਗੰਢਾਂ ਪਾ ਕਰਕੇ ਸੂਤ ਨੂੰ,
ਜਲ ਜਾਵ ਹੈ ਇਹ ਸੰਗ ਨਾ ਜਾਈ,
ਇਹ ਜਲ ਜਾਂਦਾ ਹੈ ਨਾਲ ਨੀ ਜਾਂਦਾ ਇਨਸਾਨ ਦੇ।
ਜਾਨੋ ਕੱਚਾ ਕਾਜ ਸੰਸਾਰੂ,
ਸੰਸਾਰ ਦੇ ਅੰਦਰ ਇਹ ਮਾਨੋ ਇੱਕ ਕੱਚਾ ਕਾਰਜ ਹੈ, ਪੱਕਾ ਕੰਮ ਕਰਨਾ ਚਾਹੀਦਾ ਹੈ।
ਲੋਕ ਦਿਖਾਵਾ ਕਰਤ ਗਵਾਰੂ,
ਹੁਣ ਜਿਹੜੇ ਲੋਕ ਦਿਖਾਵੇ ਮਾਤਰ ਪਾ ਲਿਆ, ਚਲੋ ਘਰਦਿਆਂ ਨੇ ਕਿਹਾ ਪਾ ਲਾ ਵੀ ਪਾ ਲਾ, ਪਾ ਲੈਂਦੇ ਵੀ ਕਈ ਤਾਂ ਧੱਕੇ ਨਾਲ ਹੀ ਪਾ ਲੈਂਦੇ ਨੇ। ਉਹ ਇਹ ਗੱਲ ਇੱਕ ਅੱਜ ਵੀ ਸਾਹਮਣੇ ਆਈ ਵੀ ਐਵੇਂ ਧੱਕੇ ਨਾਲ ਕਹਿਣਾ, ਤੂੰ ਅਮਰ ਛਕ ਲਾ ਵੀ ਅਮਰ ਧੱਕੇ ਨਾਲ, ਪੰਜ ਪਿਆਰੇ ਅੰਦਰ ਆ ਲੈ ਫ੍ਰੀ ਕਿਰਪਾਨ ਫ੍ਰੀ ਕਸ਼ਹਿਰਾ ਕਰਕੇ, ਚੱਲ ਉਦੋਂ ਮੌਕੇ ਤੇ ਅਗਲੇ ਮਾਂਜਾ ਬਣਾ ਕੇ ਅੰਦਰ ਵਾੜਤਾ, ਬਾਅਦ ਵਿੱਚ ਉਹ ਮਹੀਨੇ ਦੋ ਮਹੀਨੇ ਬਾਅਦ ਦੇਖਿਆ ਸਾਰਾ ਕੁਛ ਲਾਈ ਫਿਰਦਾ, ਸਭ ਕੁਛ ਖਾਈ ਵੀ ਜਾਂਦਾ। ਇਹ ਨਹੀਂ ਹੁੰਦਾ ਅਮਰ ਸੰਚਾਰ, ਉਹ ਹੁੰਦਾ ਜਿਵੇਂ ਆਹ ਕਥਾ ਹੁਣ ਸੁਣੀ ਜਾਣਗੇ ਨਾ ਸਾਰੇ, ਦੋ ਮਹੀਨਿਆਂ ਨੂੰ, ਚਾਰ ਨੂੰ, ਛੇ ਨੂੰ ਤਬਦੀਲੀ ਹੁੰਦੀ ਤੁਰੀ ਜਾਣੀ। ਆਪੇ ਹੀ ਕਹੇ ਜਗਿਆਸੂ ਮੈਂ ਅਮਰ ਛਕਣਾ, ਅਸੀਂ ਕਹਿੰਦੇ ਨਹੀਂ ਅਸੀਂ ਨਹੀਂ ਛਕਾਉਣਾ, ਨਹੀਂ ਮੈਂ ਛਕਣਾ। ਉਹਦੇ ਅੰਦਰ ਦੀ ਰੀਝ ਜਾਗੇ, ਮੈਂ ਰਹਿਤ ਰੱਖੂੰਗਾ, ਮੈਨੂੰ ਤਾਂ ਅਮਰ ਛਕਾਓ, ਮੈਨੂੰ ਤਾਂ ਹੁਣ ਸੋਝੀ ਪੈ ਗਈ। ਜਦ ਸੋਝੀ ਪੈ ਜੇ ਤਾਂ ਛਕੇ, ਜਦ ਸੋਝੀ ਨਹੀਂ ਪੈਂਦੀ, ਬਿਨਾਂ ਹੀ ਸੋਝੀ ਤੋਂ ਛਕਾਉਣ ਦਾ ਕੀ ਲਾਭ। ਇਸ ਕਰਕੇ ਧੱਕੇ ਨਾਲ ਨਹੀਂ ਵੀ ਅਸੀਂ ਕੋਈ, ਇਹ ਵੋਟਾਂ ਥੋੜ੍ਹੀ ਆ, ਅਸੀਂ ਵੋਟਾਂ ਇਕੱਠੀਆਂ ਕਰਨੀਆਂ ਧੱਕੇ ਨਾਲ ਵੀ, ਇੰਨੇ ਬੰਦੇ ਇਕੱਠੇ ਕਰਨੇ ਆ ਅਸੀਂ। ਜੰਗਲ 'ਚ ਇੱਕੋ ਹੀ ਸ਼ੇਰ ਬਹੁਤ ਹੁੰਦਾ, ਰਹਿਤਵਾਨ ਸਿੰਘ ਹੋਵੇ ਹੋਵੇ ਇੱਕੋ ਹੀ, ਇੱਕੋ ਹੀ ਨਹੀਂ ਮਾਣ ਸਾਰੀ ਦੁਨੀਆਂ ਲਈ, ਇੱਕੋ ਹੀ ਬਹੁਤ ਹੁੰਦਾ ਸਿੰਘ। ਅਤੇ ਜੇ ਉਈ ਇਕੱਠੇ ਕਰਨੇ ਵੀ, ਗਿਣਤੀ ਇਕੱਠੀ ਕਰਨੀ ਆਪਾਂ ਨੇ, ਤਾਂ ਰਹਿਤ ਨਾ ਰੱਖਣ, ਨਿਤਨੇਮ ਨਾ ਕਰਨ, ਉਹ ਬਾਅਦ ਵਿੱਚ ਬਦਨਾਮੀਆਂ ਜਿਹੀਆਂ ਕਰਦੇ ਫਿਰਨ, ਉਹਨਾਂ ਦਾ ਤਾਂ ਕੋਈ ਫਾਇਦਾ ਨਹੀਂ। ਇਹ ਚੀਜ਼ਾਂ ਥੋੜ੍ਹੇ ਸਮੇਂ ਬਾਅਦ ਸੰਸਾਰ ਅੰਦਰ ਬਦਲ ਜੇ ਜਾਂਦੀਆਂ ਨੇ। ਤਾਂਹੀਓ ਗੁਰੂ ਨਾਨਕ ਦੇਵ ਜੀ ਨੇ ਵੀ ਉਦੋਂ ਇਹੀ ਉਪਦੇਸ਼ ਕੀਤਾ ਕਿ ਪਾ ਲਿਆ ਵੀ ਨਿਆਣੇ ਨੂੰ ਕੀ ਪਤਾ, 8 ਸਾਲ ਦਾ ਨਿਆਣਾ ਉਹਦਾ ਮੁੰਡਨ ਕਰਤਾ, ਜਿਹਨੂੰ ਪਾਤਾ, ਉਹਨੂੰ ਉਹਦਾ ਮਨ ਹੀ ਨਹੀਂ ਪਤਾ। ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਹੀ ਨਹੀਂ ਕੀ ਆ ਕਿਵੇਂ ਆ, ਉਹਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ 'ਚ ਦਇਆ ਕਰਨੀ ਸੀ, ਧਰਮ ਕਮਾਉਣਾ ਸੀ। ਇਸੇ ਤਰ੍ਹਾਂ ਹਰ ਧਰਮ ਦੀ ਰਹੁ ਰੀਤੀ ਜਿਹੜੀ ਆ ਉਹ ਉਦੋਂ ਹੀ ਹੋਣੀ ਚਾਹੀਦੀ ਜਦੋਂ ਸੋਝੀ ਹੋ ਜਾਵੇ ਬੰਦੇ ਨੂੰ। ਸੋ ਇਸ ਗੱਲ ਦਾ ਆਪਾਂ ਨੂੰ ਪਤਾ ਕਿ ਆਪਾਂ ਛੇਤੀ ਅਮਰ ਛਕਾਉਣਾ, ਪਰ ਪਹਿਲਾਂ ਚੂੜਾ ਦਵਾਇਆ ਬੱਚੇ ਨੂੰ, ਫਿਰ ਰਹਿਤ ਰਖਾਈ, ਉਹਦੀ ਰੁਚੀ ਨੂੰ ਜਾਣਿਆ ਪਹਿਲਾਂ, ਕਾਹਲ ਨਹੀਂ ਕਰਨੀ। ਅੱਜ ਹੀ ਪਤਾ ਨਹੀਂ ਸੱਚਖੰਡ ਨੂੰ ਇਹਨੂੰ ਭੇਜ ਦੇਣਾ ਸੀ, ਪਤਾ ਨਹੀਂ ਉੱਥੇ ਪੱਕਾ ਹੀ ਕਰ ਦੇਣਾ ਇਹਨੂੰ, ਬਹੁਤ ਕੁਝ ਦੇਖਣਾ ਪੈਂਦਾ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਵੇਲੇ ਜਿਵੇਂ ਕਰਦੇ ਸੀ, ਮਹਾਂਪੁਰਖ ਕੋਈ ਆਇਆ ਜੀ ਅਮਰ ਛਕਣਾ ਜਥੇ 'ਚ ਰਹਿਣਾ ਨਾਲ, ਭਾਈ ਅਮਰ ਤਾਂ ਛਕਾਵਾਂਗੇ ਪਹਿਲਾਂ ਆ ਕਕਾਰ ਪਹਿਨ, ਅੱਛਾ ਭਾਂਡੇ ਸੰਗਤ ਦੇ ਮਾਂ 'ਚ ਝਾੜੂ ਦੇ, ਸੇਵਾ ਕਰ ਭਾਈ, ਅੱਛਾ ਨਿਤਨੇਮ ਪਹਿਲਾਂ ਕਰਨਾ ਸਿੱਖ। ਕਈ ਵਾਰ ਮਹਾਂਪੁਰਖ ਇਸ ਤਰ੍ਹਾਂ ਹੀ ਕਈ ਕਈ ਮਹੀਨੇ ਉਹ ਤੋਂ ਸੇਵਾ ਕਰਵਾਉਣੀ, ਆਹ ਕਰ ਆਹ ਕਰ, ਕਈ ਉਈ ਚਾ ਜਿਹਾ ਚੜ੍ਹਦਾ ਗਧਾ ਵਿਰਾਗ ਜਿਹਾ ਹੋਇਆ, ਆ ਗਏ ਤਾਂ ਥੋੜ੍ਹੇ ਦਿਨਾਂ ਬਾਅਦ ਘਰ ਦੇ ਲੈਣ ਆ ਗਏ ਜੀ ਸਾਖ, ਤਾਂ ਕਾਕੇ ਨੂੰ ਘਰ ਲੈ ਕੇ ਜਾਣਾ, ਕਾਕਾ ਘਰ ਜਾ ਕੇ ਸਾਰੀ ਰਹਿ ਛੱਡ ਕੇ ਬਹਿ ਜਾਂਦਾ ਸੀ। ਮਹਾਂਪੁਰਖ ਪਹਿਲਾਂ ਦੇਖਦੇ ਹੁੰਦੇ ਸੀ ਵੀ ਪੱਕਾ ਵੀ ਆ, ਜਦ ਇੱਕ ਵਾਰ ਪੱਕਾ ਹੋ ਜੇ ਤਾਂ ਉਹ ਅੱਗੇ 1000 ਬੰਦੇ ਨੂੰ, 2000 ਨੂੰ, 5000 ਨੂੰ ਪੱਕਾ ਕਰ ਦਿੰਦਾ। ਜਦ ਇੱਕ ਬੰਦਾ ਕੱਚਾ ਮਿਲ ਜੇ, ਉਹਦੀਆਂ ਲੋਕ ਉਦਾਹਰਣਾਂ ਦਿੰਦੇ, ਉਹ ਫਲਾਨੇ ਨੇ ਕਿਹੜਾ ਜੀ ਪੂਰੀ ਪਾਤੀ, ਦੇਖੋ ਜੀ ਫਲਾਨਾ ਬੰਦਾ ਤਾਂ ਐਂ ਕਰ ਗਿਆ ਜੀ, 500-1000 ਬੰਦੇ ਦੀ ਤੋੜ ਦਿੰਦਾ ਉਲਟਾ। ਇਸ ਕਰਕੇ ਸਾਨੂੰ ਰਹਿਤ ਐਸੇ ਢੰਗ ਨਾਲ ਕਮਾਉਣੀ ਚਾਹੀਦੀ ਹੈ ਕਿ ਦੇਖ ਕੇ ਉਹਨੂੰ ਹੋਰ ਬੰਦੇ ਪੱਕੇ ਹੋਣ, ਨਾ ਕਿ ਐਸਾ ਕੰਮ ਕਰੀਏ ਧਾਰਮਿਕ ਤੌਰ 'ਤੇ ਜਿਹਨੂੰ ਦੇਖ ਕੇ ਬੰਦੇ ਕੱਚੇ ਹੀ ਹੋ ਜਾਣ ਸਾਰੇ, ਫਲਾਨਾ ਬੰਦਾ ਐਂ ਜੀ, ਫਲਾਨਾ ਐਂ ਜੀ। ਪਟਿਆਲੇ ਇੱਕ ਪਰਿਵਾਰ ਨੇ ਕਥਾ ਸੁਣੀ ਕਿੰਨਾ ਚਿਰ, ਫਿਰ ਉਹ ਹੌਲੀ ਹੌਲੀ ਉਹਨਾਂ ਦਾ ਮਾਨ ਬਣ ਗਿਆ, ਸਾਰੇ ਟੱਬਰ ਨੇ ਅਮਰ ਛਕ ਲਿਆ, ਬੜੀ ਖੁਸ਼ੀ ਹੋਈ ਵੀ ਚਲੋ ਸਾਰੇ ਪਰਿਵਾਰ ਨੇ ਛਕ ਲਿਆ। ਸੋ ਇੱਕ ਦਿਨ ਉਹਨਾਂ ਨੂੰ ਮਿਲਣ ਵਾਸਤੇ ਗਏ ਅਤੇ ਕਹਿਣ ਲੱਗੇ, ਮੈਂ ਕਿਹਾ ਨਿਤਨੇਮ ਠੀਕ ਚੱਲਦਾ? ਹਾਂ ਜੀ, ਐਂ ਹੁੰਦਾ ਐਂ ਹੁੰਦਾ। ਕਹਿੰਦਾ ਜੀ ਉਹ ਜਥੇਦਾਰ ਜੀ ਆਏ ਸੀ ਇੱਕ ਸ਼ਹਿਰ 'ਚ ਸੀ ਕੋਈ। ਮੈਂ ਕੀ? ਉਹ ਕਹਿੰਦੇ ਸੀ ਅਖੇ ਆਹ ਖਾ ਸਕਦੇ ਹਾਂ ਅਲਮ ਗਲਮ ਸਾਰਾ ਹੀ। ਕਹਿੰਦੇ ਫਿਰ ਅਸੀਂ ਤਾਂ ਕੱਲ੍ਹ ਖਾ ਲਿਆ, ਹੁਣ ਮੈਂ ਕਿਹਾ ਜਥੇਦਾਰ ਨੇ ਤਾਂ ਆਪ ਵੀ ਜਾਣਾ ਨਰਕਾਂ ਨੂੰ, ਨਾਲ ਤੁਹਾਨੂੰ ਵੀ ਲੈ ਕੇ ਜਾਊਗਾ ਇਹ। ਮੈਂ ਕਿਹਾ ਮੈਨੂੰ ਉਹਦੀ ਰਹਿਤ ਦਾ ਸਾਰਾ ਹੀ ਪਤਾ, ਮੈਂ ਉਹਨੂੰ ਜਾਣਦਾ, ਉਹ ਤਾਂ ਪੀਂਦਾ ਵੀ ਹੈ, ਹੁਣ ਤੁਸੀਂ ਪੀਓਗੇ? ਕਹਿੰਦੇ ਉਹ ਤਾਂ ਉਹਨੇ ਗੱਲ ਕਹੀ ਨਹੀਂ। ਇਸ ਕਰਕੇ ਮੈਂ ਕਿਹਾ ਉਹ ਤਾਂ ਸਿਆਸੀ ਬੰਦੇ ਹੁੰਦੇ ਆ, ਉਹਨਾਂ ਨੇ ਤਾਂ ਇਹੋ ਜਿਹੇ ਕੰਮ ਕਰਨੇ ਹੀ ਹੁੰਦੇ, ਤੁਸੀਂ ਕਿਉਂ ਉਹਦੇ ਮਗਰ ਲੱਗੇ ਸੀ? ਚੰਗੀ ਝਾੜ ਝੰਬ ਕਰਕੇ ਦੁਬਾਰਾ ਫਿਰ ਉਹਨਾਂ ਨੂੰ ਕਿਹਾ ਚਲੋ ਹੁਣ ਦੁਬਾਰਾ ਅਮਰ ਛਕੋ। ਇਸ ਕਰਕੇ ਉਹ ਜਿਹੜੀਆਂ ਗੱਲਾਂ ਲੋਕ ਕਰਦੇ ਨੇ ਉਹਦੇ ਮਗਰ ਲੱਗ ਕੇ ਬਹੁਤ ਸਾਰੇ ਲੋਕ ਸਵਾਦੂ ਬਣ ਜਾਂਦੇ ਨੇ ਖਾਣ ਦੇ ਮਾਰੇ। ਸਵਾਦੂ ਬੰਦਿਆਂ ਦੀ ਆਪਾਂ ਨੂੰ ਲੋੜ ਨਹੀਂ ਹੈ। ਜਿਹੜਾ ਬੰਦਾ ਸਵਾਦ ਨੂੰ ਨਹੀਂ ਜਿੱਤ ਸਕਿਆ, ਜਿਹੜਾ ਬੰਦਾ ਆਪਣੀ ਜੀਭ 'ਤੇ ਕੰਟਰੋਲ ਨਹੀਂ ਕਰ ਸਕਦਾ, ਜਿਹੜਾ ਇੰਦਰੀਆਂ 'ਤੇ ਕੰਟਰੋਲ ਨਹੀਂ ਕਰ ਸਕਦਾ, ਉਹ ਬੀਹਾਂ ਨੂੰ ਨਾਲ ਹੋਰ ਡੋਬਦਾ। ਇਸ ਕਰਕੇ ਬਹੁਤ ਸਾਰੇ ਲੋਕ ਇਹਨਾਂ ਗੱਲਾਂ ਦੇ ਉੱਤੇ ਖਿੱਝ ਵੀ ਜਾਂਦੇ ਨੇ, ਨਹੀਂ ਜੀ ਐਂ ਮਰਿਆਦਾ ਐਂ ਮਰਿਆਦਾ। ਮੈਂ ਸਭ ਜਾਣਦਾ, ਬਹੁਤ ਸਾਲ ਹੋ ਗਏ ਇਸੇ ਲਾਈਨ 'ਚ, ਬੜੇ ਬੜੇ ਮਹਾਂਪੁਰਖਾਂ ਦੀ ਗੁਰਮੁਖਾਂ ਦੀ ਸੰਗਤ ਕੀਤੀ ਹੋਈ ਆ। ਆਪਣੀ ਅੰਦਰੋਂ ਆਤਮਾ ਨੂੰ ਪੁੱਛ ਕੇ ਦੇਖੋ ਵੀ ਗੱਲ ਸਹੀ ਕਿਹੜੀ ਹੈ। ਜਿਵੇਂ ਅਸੀਂ ਪੰਜਾਂ ਪਿਆਰਿਆਂ 'ਚ ਪਟਿਆਲੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜਦੋਂ ਲੱਗ ਕੇ ਅੰਮ੍ਰਿਤ ਸੰਚਾਰ ਕਰਨ ਲੱਗੇ, ਇੱਕ ਬੰਦਾ ਆ ਕੇ ਇਹੀ ਚੀਜ਼ ਪੁੱਛਦਾ, ਆਹ ਜੀ ਖਾ ਸਕਦੇ ਹਾਂ ਸਮਾਨ ਜਿਹਾ? ਮੈਂ ਕਿਹਾ ਤੂੰ ਐਂ ਕਰ, ਤੂੰ ਬਾਕੀ ਸਾਰੀਆਂ ਗੱਲਾਂ ਛੱਡ ਕੇ ਅੱਖਾਂ ਬੰਦ ਕਰਕੇ ਆਪਣੇ ਅੰਦਰ ਆਪਣੀ ਆਤਮਾ ਨੂੰ ਪੁੱਛੀ ਜਰਾ, ਤੇਰੀ ਆਤਮਾ ਅੰਦਰੋਂ ਕੀ ਕਹਿੰਦੀ, ਮੈਨੂੰ ਉਹ ਜਵਾਬ ਦੇ। ਕਹਿੰਦਾ ਜੀ ਆਤਮਾ ਤਾਂ ਕਹਿੰਦੀ ਇਹ ਨਹੀਂ ਖਾਣੀਆਂ ਚਾਹੀਦੀਆਂ ਚੀਜ਼ਾਂ। ਮੈਂ ਫਿਰ ਤੂੰ ਕਿਉਂ ਪੁੱਛਦਾ? ਜੀਭ ਬਾਹਰ ਨੂੰ ਕੱਢ ਕੇ ਉਹਦੇ ਵੱਲ ਉਂਗਲ ਕਰਕੇ ਕਹਿੰਦਾ ਆਹ ਕਹਿੰਦੀ ਹੈ। ਮੈਂ ਕਿਹਾ ਆ ਗਈ ਨਾ ਗੱਲ ਜ਼ਬਾਨ ਦੇ ਸਵਾਦ 'ਤੇ, ਕੰਟਰੋਲ ਨਹੀਂ ਕਰ ਸਕਦਾ ਜ਼ਬਾਨ 'ਤੇ। ਇਹ ਰਸਨਾ ਗੁਣ ਗੋਪਾਲ ਨਿਧ ਗਾਇਣ ਗੁਰਾਂ ਨੇ ਕਿਹਾ, ਨਾ ਕਿ ਜ਼ਬਾਨ ਦੇ ਨਾਲ ਅਸੀਂ ਗੰਦੇ ਗਾਣੇ ਗਾਈਏ ਜਾਂ ਜ਼ਬਾਨ ਨਾਲ ਕੋਈ ਗੰਦੀ ਚੀਜ਼ ਖਾਈਏ। ਗੁਰੂ ਸਾਹਿਬ ਤਾਂ ਕਹਿੰਦੇ ਰਸਨਾ ਦੇ ਨਾਲ ਗੁਣ ਗਾਓ, ਸ਼ਾਂਤ ਸਹਿਜ ਰਹੱਸ ਮਨ ਉਪਜਿਓ, ਸਗਲੇ ਦੁੱਖ ਭੁਲਾਇਣ। ਇਸ ਕਰਕੇ ਇਹ ਨਹੀਂ ਹੁੰਦਾ ਕਿ ਹੂੜ ਮੱਤ ਅਨੁਸਾਰ ਜੋ ਕੋਈ ਮਰਜ਼ੀ ਕਹਿ ਦੇ ਅਸੀਂ ਉਹਦੇ ਮਗਰ ਲੱਗ ਜਾਂਗੇ। ਅਸੀਂ ਤਾਂ ਦੇਖਣਾ ਆਪਣੀ ਜ਼ਿੰਦਗੀ ਨੂੰ ਸੇਧ ਕਿਵੇਂ ਮਿਲਦੀ ਹੈ, ਪ੍ਰਾਪਤੀ ਕਿਵੇਂ ਪਰਮੇਸ਼ਰ ਦੀ ਹੁੰਦੀ ਹੈ, ਮਨ ਦੀ ਇਕਾਗਰਤਾ ਕਿਵੇਂ ਹੁੰਦੀ ਹੈ। ਸੋ ਇਸ ਕਰਕੇ ਜਦੋਂ ਇਹਨਾਂ ਸਾਰੀਆਂ ਦੱਸੀਆਂ ਹੋਈਆਂ ਚੀਜ਼ਾਂ ਜਿੰਨੀ ਹੁਣ ਆਪਾਂ ਕਥਾ ਕਰ ਰਹੇ ਹਾਂ, ਬਹੁ ਗਿਣਤੀ ਦੇ ਇਹੀ ਫੋਨ ਆਉਂਦੇ ਨੇ, ਬਹੁਤੇ ਮਿਲਣੇ, ਕਹਿੰਦੇ ਇਹ ਚੀਜ਼ਾਂ ਅਸੀਂ ਕਦੇ ਸੁਣੀਆਂ ਹੀ ਨਹੀਂ, ਅਸੀਂ ਤਾਂ ਕਦੇ ਜਾਣੇ ਇਹਨਾਂ ਗੱਲਾਂ ਨੂੰ। ਜਾਣੋਗੇ ਵੀ ਕਿਵੇਂ? ਬੀਤੇ ਸਮੇਂ 'ਚ 5 ਸਾਲ ਪਹਿਲਾਂ ਜਿੰਨੀਆਂ MP3 CDs 12 ਸੰਗਤ ਨੇ ਸੁਣੀਆਂ, ਉਹ ਜ਼ਿਆਦਾ ਥਾਂ ਥਾਂ ਦੇ ਉੱਤੇ ਵੰਡੀਆਂ, ਹਰ ਕੋਈ ਕਹਿੰਦਾ, ਇੱਥੋਂ ਤੱਕ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਸਾਰਿਆਂ ਨੂੰ ਵੰਡੀਆਂ, ਫਿਰ ਬਹੁਤ ਬੰਦਿਆਂ ਨੂੰ ਹੁਣ ਸੁਣਾ ਰਹੇ ਹਾਂ। ਉਹ ਕਹਿੰਦੇ ਇਹ ਗੱਲਾਂ ਨਹੀਂ ਕਿਸੇ ਨੇ ਦੱਸੀਆਂ, ਕਦੇ ਦੱਸਣੀਆਂ ਕਿਸੇ ਨੇ? ਜਦ ਇੱਕ ਉਹੋ ਜਿਹਾ ਮਿਲਿਆ, ਦੂਜਾ ਉਹੋ ਜਿਹਾ ਮਿਲਿਆ, ਤੀਜਾ ਉਹੋ ਜਿਹਾ ਮਿਲਿਆ, ਸਾਰੇ ਤਾਂ ਇੱਕੋ ਜਿਹੇ ਇਕੱਠੇ ਹੋਏ ਹੋਏ ਆ, ਦੱਸਣੀਆਂ ਕਿਸੇ ਨੇ ਸੀ ਗੱਲਾਂ? ਇਸ ਕਰਕੇ ਜਦ ਤੱਕ ਸਿੱਖੀ ਦਾ ਸਹੀ ਢੰਗ ਨਾਲ ਨਹੀਂ ਪਤਾ, ਅਤੇ ਸਿੱਖੀ ਦਾ ਆਪਾਂ ਪ੍ਰਚਾਰ ਕਿਵੇਂ ਕਰ ਸਕਦੇ ਹਾਂ? ਆਪਾਂ ਸਾਰੀ ਸੰਗਤ ਦਾ ਭਲਾ ਮਨਾਉਣਾ, ਅਸੀਂ ਸਿੱਖ ਕੌਮ ਦਾ ਭਲਾ ਮਨਾਉਣਾ, ਇਹ ਅਸੀਂ ਇਹ ਨਹੀਂ ਸਿੱਟਣਾ ਕਿਸੇ ਸਮੁੰਦਰ 'ਚ ਕੌਮ ਸਿੱਟ ਦੇਣੀ ਆ। ਜੋ ਠੀਕ ਹੈ ਸੋਈ ਕਹਾਂਗੇ, ਜੋ ਗਲਤ ਨਹੀਂ ਕਹਿਣਾ ਉਹ। ਅਸੀਂ ਤਾਂ ਆਪਣੇ ਧੀਆਂ ਪੁੱਤਾਂ ਨੂੰ ਬਚਾ ਕੇ ਰੱਖਣਾ, ਮਹਾਰਾਜ ਕਹਿੰਦੇ, ਅਸੀਂ ਇਹਨਾਂ ਨੂੰ ਕਿਉਂ ਗਲਤ ਪਾਸੇ ਜਾਣ ਦਈਏ? ਹਾਂ, ਜੇ ਕੋਈ ਥੋੜ੍ਹੀ ਗਰੰਟੀ ਲੈਂਦਾ ਕਿ ਮੈਂ ਇਹਨੂੰ ਸੱਚਖੰਡ ਭੇਜ ਦੂੰ, ਮੇਰੀ ਜ਼ਿੰਮੇਵਾਰੀ ਹੈ, ਉਹਨੂੰ ਅਸੀਂ ਕੁਝ ਨਹੀਂ ਕਹਿੰਦੇ, ਵੀ ਤੂੰ ਲੈ ਲਾ ਗਰੰਟੀ। ਇਸ ਕਰਕੇ ਹੈ ਕਿ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ, ਪਹਿਲਾਂ ਉਹ ਸੁਣੀਏ। ਮਹਾਰਾਜ ਨੇ ਕਿਹਾ ਵੀ ਇਹ ਸਾਰੀ ਮਰਿਆਦਾ ਵਿੱਚ ਰਹਿਣਾ ਚਾਹੀਦਾ।
ਸੁਣ ਕਰ ਬਚ ਹਰਦਿਆਲ ਰਸਾਲਾ।
ਉਸ ਵਕਤ ਹਰਦਿਆਲ ਪੁਰੋਹਿਤ ਜੀ ਜੋ ਬਹੁਤ ਸੋਝੀਵਾਨ ਸਨ, ਸੁਣ ਕਰਕੇ ਗੁਰਾਂ ਦੇ ਮਿੱਠੇ ਬਚਨ,
ਕੁਲ ਕਾਬਲ ਤਨ ਹਰਖ ਬਿਸਾਲਾ।
ਕਿਉਂਕਿ ਹਰਦਿਆਲ ਤਾਂ ਅੰਦਰੋਂ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰੇਮੀ ਸੀ ਹੋਈ, ਉਹਨੇ ਤਾਂ ਮਹਾਰਾਜ ਦੀ ਸਾਰੀ ਪੱਤਰੀ ਵੇਖੀ ਸੀ ਵੀ ਇਹ ਕੋਈ ਮਹਾਨ ਅਵਤਾਰ ਹੈ, ਔਰ ਉਹਨਾਂ ਨੇ ਇਹ ਵੀ ਦੇਖਿਆ ਸੀ ਕਿ ਇਹਨਾਂ ਨੇ ਇੱਕ ਧਰਮ ਵਾਲਿਆਂ ਨੇ ਨਹੀਂ ਮੰਨਣਾ, ਇਹ ਤਾਂ ਪੀਰਾਨ ਪੀਰ ਹੈ, ਇਹ ਤਾਂ ਸਾਰੇ ਧਰਮਾਂ ਵਾਲੇ ਮੰਨਦੇ ਨੇ। ਸੋ ਇਸ ਕਰਕੇ ਹੁਣ ਵੀ ਦੇਖੋ ਨਨਕਾਣਾ ਸਾਹਿਬ ਦੇ ਇਲਾਕੇ 'ਚ, ਪੰਜਾ ਸਾਹਿਬ ਦੇ ਇਲਾਕੇ 'ਚ ਮੁਸਲਮਾਨ ਵੀਰ ਇੰਨਾ ਮੰਨਦੇ ਗੁਰੂ ਨਾਨਕ ਸਾਹਿਬ ਨੂੰ, ਉੱਥੇ ਹੁਣ ਵੀ ਪੰਜਾ ਸਾਹਿਬ ਦੇ ਇਲਾਕੇ 'ਚ ਮੁਸਲਮਾਨ ਆਪਣੇ ਘਰਾਂ 'ਚ ਦੇਗ ਬਣਾਉਂਦੇ, ਕਈਆਂ 'ਚ ਦੱਸਦੇ ਪੰਜਾ ਲੱਗਦਾ ਹੁਣ ਵੀ। ਇਹ ਗੱਲ ਜਦੋਂ ਉੱਥੇ ਸਿੰਘ ਗਏ ਤਾਂ ਸਾਰਿਆਂ ਨੇ ਪਤਾ ਕੀਤੀ। ਬਹੁਤ ਸਾਰੀਆਂ ਚੀਜ਼ਾਂ ਨੇ, ਜਿੱਥੇ ਕਿਆਰਾ ਸਾਹਿਬ ਗੁਰਦੁਆਰਾ, ਜਿੱਥੇ ਖੇਤੀ ਹਰੀ ਕੀਤੀ, ਉਹ ਇਕੱਲੀ ਖੇਤੀ ਹਰੀ ਆ, ਬਾਕੀ ਸਾਰੇ ਸੁੱਕਾ। ਸੋ ਸਿੰਘ ਗਿਆ ਸੀ ਕੈਨੇਡਾ ਤੋਂ, ਜਾ ਕੇ ਕਹਿਣ ਲੱਗਿਆ ਵੀ ਆਹ ਹਰਾ ਹੈ ਅਤੇ ਉਹ ਬਾਕੀ ਸਾਰੇ ਸੁੱਕੇ ਆ। ਉਹ ਪਠਾਣ ਕਹਿੰਦਾ, ਸਰਦਾਰ ਜੀ ਜੇ ਕੋਈ ਹੋਰ ਹੁੰਦਾ ਨਾ ਹੁਣੇ ਲੜਾਈ ਹੋ ਜਾਣੀ ਮੇਰੇ ਨਾਲ। ਕਹਿੰਦੇ ਕਿਉਂ? ਕਹਿੰਦੇ ਪੀਰਾਨ ਪੀਰ ਦਾ ਬਚਨ ਹੋਇਆ ਇੱਥੇ, ਖੇਤੀ ਹਰੀ ਭਰੀ ਪੀਰਾਨ ਪੀਰ ਨੇ ਕੀਤੀ, ਗੁਰੂ ਨਾਨਕ ਨੇ ਕੀਤੀ ਹੈ, ਗੁਰੂ ਨਾਨਕ ਸਾਡਾ ਪੀਰ ਹੈ। ਤੁਸੀਂ ਕਹਿੰਦੇ ਹੋ ਇਹ ਸੁੱਕਿਆ ਕਿਉਂ ਨਹੀਂ ਇਹ? ਇਸ ਕਰਕੇ ਉੱਥੇ ਜਾ ਕੇ ਦੇਖੋ ਉਹਨਾਂ ਦੀ ਸ਼ਰਧਾ ਕਿੰਨੀ ਹੈ। ਬਹੁਤ ਸਾਰੇ ਪਿੰਡਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਹੁਣ ਵੀ ਪੀਰਾਨ ਪੀਰ ਮੰਨਦੇ ਨੇ। ਕਿਉਂ? ਜਿਹਨੇ ਸਹੀ ਰਸਤਾ ਦੱਸਣਾ ਉਹਨੂੰ ਲੋਕਾਂ ਨੇ ਪੀਰਾਨ ਪੀਰ ਕਹਿਣਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੜਾਵਾਂ ਹੁਣ ਤੱਕ ਮੱਕੇ 'ਚ ਪਈਆਂ, ਉੱਥੇ ਪੂਜਦੇ ਨੇ ਉਹਨਾਂ ਹੁਣ ਤੱਕ ਵੀ। ਕਿਹੜੀ ਥਾਂ ਜਿੱਥੇ ਗੁਰੂ ਨਾਨਕ ਦੇਵ ਦੀ ਪੂਜਾ ਨਹੀਂ ਹੋਈ? ਗੁਰੂ ਨਾਨਕ ਦੇਵ ਜੀ ਨੂੰ ਹਰ ਥਾਂ ਹੀ ਮੰਨਿਆ ਗਿਆ ਹੈ, ਹਰੇਕ ਹੀ ਮੱਥਾ ਟੇਕਦਾ। ਈਰਖਾ ਕਰਕੇ ਭਾਵੇਂ ਕੋਈ ਕਹਿ ਦੇਵੇ ਵੱਖਰੀ ਗੱਲ ਹੈ, ਪਰ ਦਿਲੋਂ ਸਾਰੇ ਗੁਰੂ ਨਾਨਕ ਸਾਹਿਬ ਦਾ ਸਤਿਕਾਰ ਕਰਦੇ ਹਨ।